ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਸਰਬੱਤ ਸੰਗਤਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ਼ਬਦ ਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਜਿਹੇ ਅਸਥਾਨ ਤੇ ਬੈਠੇ ਹੋ ਜਿਨ੍ਹਾਂ ਦੀ ਗੱਲ ਭਾਈ ਗੁਰਦਾਸ ਜੀ ਕਰਦੇ ਹੋਏ ਬੜੇ ਮਾਣ ਨਾਲ ਕਹਿੰਦੇ ਨੇ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਅਰ ਪਾਨ ਕਿਰਨ ਠਰੂਰ ਹੈ। ਸਤਿਗੁਰੂ ਨੇ ਮਹਾਨ ਬਖਸ਼ ਕੀਤੀ, ਸੰਤ ਸੰਮੇਲਨ ਗੁਰਮਤ ਵਿਚਾਰਾਂ ਦਾ, ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮਹਾਂਪੁਰਸ਼ਾਂ ਨੂੰ ਸਦਕੇ ਗੁਰਮਤ ਦਾ ਪ੍ਰਚਾਰ ਪ੍ਰਬੰਧਕਾਂ ਨੇ ਭਾਈ ਜਗਤਾਰ ਸਿੰਘ ਜੀ ਤਥਾ ਉਹਨਾਂ ਦੇ ਸਹਿਯੋਗੀ ਇੱਥੋਂ ਦੇ ਸੇਵਾਦਾਰ ਗੁਰਮੁਖਾਂ ਨੇ, ਜੋ ਗੁਰੂ ਘਰ ਬਣਨ ਦਾ ਮੁੱਖ ਪ੍ਰਯੋਜਨ ਵਾਸਤੇ ਤੁਹਾਡੇ ਤੱਕ ਆਵਾਜ਼ ਪਹੁੰਚਾਈ, ਜਿਸ ਤਰੀਕੇ ਦੇ ਨਾਲ ਵੀ ਤੁਹਾਨੂੰ ਇਹ ਦੱਸ ਸਕਦੇ ਸਨ ਅਖਬਾਰਾਂ ਰਾਹੀਂ ਰੇਡੀਓ ਰਾਹੀਂ, ਔਰ ਮਹਾਂਪੁਰਸ਼ਾਂ ਨੂੰ ਪ੍ਰੇਰਿਆ, ਬੇਨਤੀਆਂ ਕੀਤੀਆਂ, ਔਰ ਸੰਤ ਬਾਬਾ ਜਗਜੀਤ ਸਿੰਘ ਜੀ ਦੇ ਸੰਕਲਪ ਅਨੁਸਾਰ ਉਸ ਮਹਾਂਪੁਰਸ਼ ਦੀ ਮਿੱਠੀ ਯਾਦ, ਇਹਨਾਂ ਦੀ ਪ੍ਰੇਰਣਾ ਦਾ ਸਦਕਾ ਬਾਬਾ ਮਹਾਰਾਜ ਸਿੰਘ ਜੀ ਦੀ, ਜੋ ਬੜੇ ਕੁਰਬਾਨੀ ਦੇ ਪੁੰਜ ਸਨ, ਅੰਮ੍ਰਿਤ ਸੰਚਾਰ ਹੋਇਆ, ਅੰਮ੍ਰਿਤ ਪੀਆ ਸਤਿਗੁਰੂ ਦੀ ਹੈ। ਸਤਿਗੁਰੂ ਦਾ ਦਿੱਤਾ ਹੋਇਆ ਅੰਮ੍ਰਿਤ ਤੁਹਾਡੇ ਚੋਂ ਵੀ ਬਹੁਤ ਨੇ ਛਕਿਆ, ਤੇ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਬਹੁ ਗਿਣਤੀ ਵਿੱਚ, ਤੇ ਦਾਸ ਪ੍ਰਬੰਧਕਾਂ ਨੂੰ, ਆਦਰਣੀਆਂ ਮਹਾਂਪੁਰਸ਼ਾਂ ਨੂੰ, ਸਾਰੀ ਸੰਗਤ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਹੈ ਕਿ ਜਿਹੜੇ ਪ੍ਰਾਣੀ ਗੁਰੂ ਵਾਲੇ ਬਣੇ ਨੇ, ਤੇ ਗੁਰੂ ਵਾਲੇ ਬਣ ਕੇ ਅੱਗੇ ਹੁਣ ਰੂਹਾਨੀਅਤ ਦੀਆਂ ਤਰੱਕੀਆਂ ਕਰਨੀਆਂ ਨੇ, ਅੰਮ੍ਰਿਤ। ਅੱਜ ਸੰਸਾਰ ਦੀ ਇਹ ਹਾਲਤ ਹੈ ਕਿ ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਸਾਕਤ ਕੀ ਵਿਦ ਨੈਣਾ ਮਿੱਠੀ। ਅੰਮ੍ਰਿਤ ਦੀ ਲਾਜ ਸਤਿਗੁਰੂ ਰੱਖਦੇ ਹੈ। ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ, ਕਈ ਲੋਕ ਕਹਿੰਦੇ ਜੀ ਅੰਮ੍ਰਿਤ ਛਾਕੀ ਕੀ ਮਿਲਿਆ ਤੁਹਾਨੂੰ, ਅੰਮ੍ਰਿਤ ਛਾਕੇ ਮਿਲਿਆ ਕੀ ਨਹੀਂ, ਗਲਤ ਹੈ ਅਗਨ ਮਿਲੇ, ਸਭ ਕੁਛ ਮਿਲਿਆ, ਸਾਰੇ ਕਾਸੇ ਦਾ ਮਾਲਕ ਮਿਲ ਗਿਆ, ਸੰਬੰਧ ਉਹਦੇ ਨਾਲ ਜੁੜ ਗਏ, ਦੇਸੀ ਸੰਬੰਧ 1756 ਨੂੰ ਇੱਕ ਵਿਸਾਖ, 1699 ਦੀ ਵਿਸਾਖੀ ਕਿ ਜਿਸ ਦਿਨ ਸਤਿਗੁਰੂ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਇਸ ਅੰਮ੍ਰਿਤ ਨੂੰ ਵੇਖਣ ਵਾਲੀਆਂ ਅੱਖਾਂ ਨੇ ਜਿਨ੍ਹਾਂ ਨੇ ਤੱਕਿਆ, ਚਸ਼ਮਦੀਦ ਗਵਾਹ ਜਿਹੜੇ ਹਨ, ਜਿਨ੍ਹਾਂ ਨੇ ਸਾਹਮਣੇ ਵੇਖਿਆ ਜੋ ਕੁਛ ਹੋਇਆ, ਉਹਨਾਂ ਦੀ ਲੇਖਣੀ, ਉਹਨਾਂ ਦਾ ਕਹਿਣਾ ਸਾਡੇ ਇਤਿਹਾਸਕਾਰਾਂ ਦੇ ਨਾਲ ਔਰ ਹੈ ਬਹੁਤੀ ਮਿਲਦੀ ਨਹੀਂ। ਇਤਿਹਾਸਕਾਰਾਂ ਨੇ ਆਪਣੇ ਢੰਗ ਨਾਲ ਲਿਖਿਆ। ਸਭ ਤੋਂ ਵੱਡੀ ਗਵਾਹੀ ਜਿਹੜੀ ਹੈ, ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ ਅੰਮ੍ਰਿਤ ਛਾਕੇ ਬਣੇ ਨੇ, ਭਾਈ ਰਾਮ ਕੌਰ ਜੀ ਹਨ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ, ਉਹ ਕਹਿੰਦੇ ਨੇ कि हे महापुरुषो, राम कौर कह संतो सुनिए। हे महापुरुषो, हे गुरु के सिंघो, मेरी गल सुनो कि बसाखी नूं किस प्रकार सतगुरां ने खाना बरताया। राम कौर कह संतो सुनिए, बाल वैस मेरो तन जनी है। मेरी उम्र उदों बड़ी न्याणी सी, भाई साहब कहिंदे मैं बहुत छोटा सी, पर फिर भी मैं इतना छोटा नहीं सी कि मैं वो सारी गल नूं समझ नहीं सकिया। मैं अपने अखां दे सामने वेखिया, मैं कोल बैठा सी हजूर दे, संगत च बैठा सी उस वेले। राम कौर कह संतो सुनिए, बाल वैस मेरो तन तन शरीर। मेरा तन बड़ा छोटा सी, शरीर बड़ा छोटा सी, बाल वैस मेरो तन जनी है। ताए गया मैं माता पास। बड़े शॉर्टकट गल कर रहे हैं, संखेप जे अखरां च कह दिता सारा कुछ कि जदों गुरु साहब ने अमृत तैयार करदे आ, एक अमृत की कला विखाई कि जदों उस दो पंछियों नूं अमृत पाया गया, दो परिंदियां दे सामने अमृत रख के परखना कीती गई कि इस अमृत दे विच कितनी शक्ति हो गई है, किन्ना करंट होर पाउण वाला है, वीर रस किन्ना पाउणा इहदे विच। वैद कोई दवाई तैयार करे नूं परखदा है। सतगुरु महाराज सच्चे पातशाह ने अमृत दीआं बूंदां दो पंछी चिड़े, उन्होंने अमृत सतगुरु की खेड़ सी कोई चुंजा दे नाल अमृत पान कीता है, ते उस तों बाद वीर रस इतना जागृत हो गया है, चिड़ी छोटा जा जानवर है, आपस विच दोने युद्ध करन लग पए। ये युद्ध भाई राम कौर जी कहते मैं अपने अखां नाल देखिया, और इन्हां चिड़ियां दे युद्ध तो मैं इन्ना डर गया कि यह अमृत जदों मनुख दे अंदर चला जाएगा, यह दोने अमृत पीण वाले परिंदे आपस विच लड़ पए न, ते फिर अमृत छकण वाले जिहड़े वीर रस विच आके किते भी अपणियां नाल अपणे नाल लड़न लग जाण। कहिंदे मेरा होर ते कोई वाह ना चली, मेरी होर ते कोई पेश ना चली। बच्चे दा माण हुंदा मां ते ज्यादे, प्यो भी किते गल ना सुने मां नूं दसदा। राम कौर कहे संतो सुनिए, बाल वैस मेरो तन जनी है। ताए गया मैं माता पास, जहां बैठी जीतो सुख रास। जिथे माता जीत कौर जी सुखां दी पूंजी बैठे सी, जिथे माता गुजर कौर जी बैठे सन, जिथे माता साहिब कौर जी बैठे सन, मैं उथे मातावां दे कोल चला गया। जै बैठी जीतो सुख रास। जाए तहां मैं सकल सुनाई, मैं सारी गल सुनाई माता, मेरी हाथ जोड़ के बेनती है, ना मैं ते ना बाकी दा कोई सिख कोई कुछ नहीं कर सकदा। ते माता अजे बेड़ा है, सांभिया जा सकदा है, अजे ते कार्य संपूर्ण नहीं होया, अजे ते खंडा फिरे ही जाए। ये मौका तुसी सांभ सकदे हो। बड़ी मां दे कोल जाके बेनती कीती, ज्येष्ठ माता दे कोल जाके बेनती कीती, जाए तहां मैं सकल सुनाई, सारी सुना दिती कि मैं दो चिड़िया नूं लड़दे वेख के आया। जाए तहां मैं सकल सुनाई, यह विद अमृत गुरु बनाई, यह विधि दा ऐस जुगती दा अमृत बना रहे है गुरु। जदों यह अमृत सिखां दे अंदर चला जाएगा, किते अनर्थ ना हो जाए, अपने नाल लड़न लग जाण। माता गुजर कौर इतिहास के पन्निया ते माता जीत कौर की गल आउंदी है, इसलिए मैं इतिहास की गल जिहड़ी है उसे नूं मुख रखदा। पर गल वधेरे खोज ने यह साबित किया कि माता साहिब कौर आए सन। मैं इस वाद विवाद दे विच नहीं पैणा, जो इतिहास लिखे मैं वह आप जी कह रहा। माता गुजर कौर कहण लगी, बेटा जीत कौर उठ, ऐस वेले तेरा जाना बनता है, मेरा ते पुत्र है, मेरा संबंध मां ते पुत दा है, तेरा संबंध पत्नी दा है, तेरा पति है। जैसे मात पिता बिन बाल ना होई, माता और पिता तो बिना पुत्र नहीं जमया करता। एक नवा संसार पैदा कर लग्या जो मेरा बेटा, इसलिए तेरा तो होना बड़ा जरूरी है। उन्हां दे नाल तू इत्थे बैठी है, अकाल पुरख ने कृपा की है, यह सिख प्रेरणा लैके आया, अकाल पुरख की प्रेरणा है, ते जा मैं तेनू हुक्म देनी हाँ जल्दी कर, थोड़े बहुत ही देर नहीं लाने जा। माता जीत कौर जी अपनी मां नालों प्यारी सस दे चरणा ते मत्था टेक दिया, माता असीस दे बहुत वड्डा कार्ज है जो तेरा पुत्र कर रहा है, मैं उहदे च कुछ कर सका, जिहदे च आउण वाले समय च सिखां दा बचाओ जाए, इहनां च प्यार पैदा हो जाए। अकाल पुरख दा ध्यान कीता, इह प्यार किवें रह सकदा है, अनुभव होया, क्योंकि माता जीत कौर जी बहुत वड्डी योग साधना सिखे हुए सन, योगी राज कह के बुलाउंदे सी सच्चे पातशाह अपनी जेष्ठ पत्नी नूं, साडी सत्कार योग माता नूं योगी राज कह के बुलाया करदे सन। अनुभव होया मां दे कोल क्या हुंदा है, मां दे कोल प्यार हुंदा है, मां दी ममता हुंदी है, मां संसार दे अंदर ये रवायतां हन कि मां मां ठंडियां शामां, मां तो बिना कोई ठंडी छां नहीं, बेड़ी दी बेरी जिहड़ी है वह भी इन्नी ठंडी नहीं, संसार दी अंब दी छां मन्नी आ गुरबाणी च भी जिक्या है पर वह भी इन्नी ठंडी नहीं है, मां मां ठंडियां छावां, मां दी ठंडी छां है, मां दी ममता, मां दा प्यार, उस दा प्रतीक चोली दे च पतासे पा लै चिट्टे तुद वर्गे, एक ने पतासे लिया के माता चल बेटा राम कौर जल्दी कर मैनू पहुंचा दे उत्थे जेड़ा मेरा पति अज नवे संसार साजन लगे ते मैं भी जाके सहायक बन जावां। माता जी पहुंच गए, सतगुरु वीर आसन बैठे है, जाप चल रहे है, बोलना नहीं, ते माता जी कोल आ गए, बड़े निमो झुने जे होके पतासे विखा के कहन लगी महाराज मां दी ममता लेके हाजिर होई हां, मां दी ममता है मेरी झोली विच, मां दा प्यार है, जिहड़ा अकाल पुरख दे हुक्म विच पुत्र साजन लगे हो ते मेरा भी हिस्सा पा लो, बल्कि बच्चे विच मां दा हिस्सा ज्यादे हुंदा है, मां दा अधिकार ज्यादा है। इस लई सतगुरु महाराज ने सैन लहंगोज दे विच कह दिता है, इशारा कर दिता ते अपना हिस्सा पा लो, पतासे लिया के ढेरी कर दते, बाटे दे विच पा दते, अमृत तैयार हो गया। सतगुरु महाराज सचे पातशाह ने वर दिता, कहन लगे योगी राज अकाल पुरख का मैं धन्नवाद करदा, अज नवे संसार की सिरजना हो रही है, जदों परमात्मा ही संसार नूं पैदा करदा है, वह इकला इकला पैदा नहीं कर सकता, गल अधूरी रह जानी सी, एका माई जुगत विहाई तिन चेले प्रमाण, उदों परमात्मा दे नाल माया इस संसार नूं मिलके रखती है। मैं भी अज एक ऐसा ही संसार रचण लगे हां जिहदे विच माया रूप मां दा रूप इत्थे लाजमी चाहिदा सी, मात पिता तो बिना बाल पैदा नहीं हुंदा, ए रूहानियत पुत्र पैदा करना है, इहदे विच भी हिस्सा चाहिदा सी मां दा। कुछ एक विद्वानां दा ए विचार है और मेरा भी विश्वास है, मैनू इउं लगदी है गल भी सच भी है कि माता जीत कौर जी ने ए उदारता विखाई होवे माता साहिब कौर नूं कि मेरी कुख तो बेटे पैदा हो चुके हैं तेन, मेरी दूसरी भैन तो कुख तो बेटा हो चुका है अजीत सिंह, जुझार सिंह, जोरावर सिंह, फतेह सिंह मेरी कुख तो पैदा हो चुके हैं, ते तेरा संबंध आत्मा दा है, ते अधिकार जो रूहानियत है, ते ए मान माता साहिब कौर नूं दे दिता गया। अर ढुकदी है गल, तुसी महाराज की हजूरी विच आउंदे हो, अपने पंजाब विच रवाज है कोई दुध का पात्र लैके आउंदा है, कोई कुछ लैके आउंदा है, रस्तां बस्तां लैके आउंदा है, थाली विच दाणे लिआउंदा है, जैसी जो ते उस वेले उहदे बर्तन नूं खाली नहीं जाण दित्ता जांदा,
उस बर्तन दे विच देग पाई जाती है, देग का मतलब प्रसाद पाया जाता है, गुरु घर की बख्शिश की जाती है। महाराज कह लगे जिस झोली चो पतासे आए यह झोली सखनी नहीं जा सकती, यह झोली सखनी नहीं जा सकती। साहबदेव जिस झोली दे चो पतासे लैके आई है, लै तेरी झोली दे विच खालसा पंथ पा दिता। अमृत छकन तो बाद हर एक अमृतधारी मान नाल कहेगा तेरी मेरी मां माता साहिब कौर है, खालसे पंथ नूं माता दी झोली विच इसलिए पाया, उस झोली चो पतासे आए। साडे इतिहासकार ने माता जीत कौर लिखे, मैं दोनों गल्लां सुना दित्तियां, पेड़ ना गिणियो फल खायो आनंद माणे, जो है गुरु जाणदा है। ते सतगुरु सचे पातशाह ने अमृत संचार कीता। एक मैं गल ए भी आप जी नूं बेनती करदे आं, दास ने जिहड़े अखर वेखदे वेखे है पढ़े है, मैं उन्हां दे पहरे च गल करदा, किसे नूं भुलेखा ना रह जाए। बाबा दीप सिंह जी की 18 वर्यां दी उम्र सी उस वेले, जिथों मैं पढ़िया वह गल करना, उकाई हो सकती किसी लिखण वाले तो। उस वेले जदों सतगुरां ने पंजां प्यारिआं नूं अमृत छकाया, केवल पंजां नूं नहीं बाकी जिहड़ा बाटा सी वह अमृत सारिआं नूं सतगुरु ने दिता है। उहदे च बाबा दीप सिंह जी ने भी अमृत छकिआ, विसाखी वाले दिन छकिआ बाबा दीप सिंह जी ने, जिथों सतगुरु महाराज ने दमदमा साहब जाके कहा प्रगट ए है हमारी कंसी, उत्तर कंसी पंडितां दी है, पंजाब दी धरती च मेरी कंसी। कंसी दे विच की है, विद्या दी टकसाल चलदी सी हिंदुआं दी, हर बादशाह दे कोल एक अपनी टकसाल हुंदी सी। टकसाल दे विच की हुंदा सी, सोने दीआं मोहरां, सोने दीआं मोहरां, चांदी दे रुपए ते तांबे दे पैसे, तीन तरह दे सिक्के कड़ हुंदे सन। ਉਹ ਸਿੱਕੇ ਘੜਨ ਵਾਲੇ ਕਾਰਖਾਨੇ ਨੂੰ ਬਾਦਸ਼ਾਹ ਕਹਿੰਦੇ ਸੀ ਟਕਸਾਲ, ਸਿੱਕੇ ਘੜਨ ਦੀ। ਤੇ ਜਿੱਥੇ ਤਿੰਨ ਤਰ੍ਹਾਂ ਦੇ ਮਨੁੱਖ ਦੀ ਘਾੜਤ ਹੋਵੇ ਸ਼ਬਦਾਂ ਦੇ ਨਾਲ, ਘੜੀ ਹੈ ਸ਼ਬਦ ਸੱਚੀ ਟਕਸਾਲ, ਉਹ ਕੀ ਸੀ ਕਰਮ ਉਪਾਸ਼ਨਾ ਗਿਆਨ ਵਾਲੇ ਲੋਕ ਘੜੇ ਜਾਣ। ਤੇ ਸਤਿਗੁਰੂ ਮਹਾਰਾਜ ਨੇ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਅੱਖਰ ਅੱਖਰ ਪੜ੍ਹਾਏ, ਤੇ ਇੱਥੋਂ ਦਮਨਵੀ ਟਕਸਾਲ ਦੀ ਆਰੰਭਤਾ ਹੁੰਦੀ ਹੈ ਗੁਰੂ ਪਿਆਰੇ। ਬਾਕੀ ਸੰਪਰਦਾਵਾਂ ਦੀ ਟਕਸਾਲ ਇੱਕੋ ਹੀ ਹੈ, ਪੰਥ ਖਾਲਸੇ ਦੇ ਕੋਲ ਟਕਸਾਲ ਇੱਕ ਹੈ। ਇਸੇ ਟਕਸਾਲ ਦੀ ਦੂਜੀ ਸ਼ਾਖਾ ਜਿਹੜੀ ਹੈ ਭਾਈ ਮਨੀ ਸਿੰਘ ਸੰਪਰਦਾ, ਭਾਈ ਮਨੀ ਸਿੰਘ ਤੇ ਟਕਸਾਲ ਦਮਦਮੀ ਹੋਈ ਹੈ। ਮਹਾਂਪੁਰਸ਼ਾਂ ਨੇ ਬਹੁਤ ਵਧੀਆ ਵਚਨ ਸੁਣਾਇਆ, ਉਹਨਾਂ ਨੇ ਕਿਹਾ ਵੀ ਮੈਂ ਤਾਂ ਟਕਸਾਲ ਨਹੀਂ ਪਿੰਡਰਾਂ, ਪਿੰਡਰਾਂ ਟਕਸਾਲ ਵੀ ਨਹੀਂ ਦਮਦਮੀ ਟਕਸਾਲ। ਗਿੜਬੜੀ ਵਾਲੀ ਜਿਹੜੀ ਸਾਡੀ ਸੰਪਰਦਾ ਦੇ ਨਾਲ ਇਹ ਗੱਲ ਜੁੜਦੀ ਹੈ, ਉਹ ਤੋਂ ਵੀ ਕੋਈ ਮੁਨਕਰ ਨਹੀਂ ਹੋ ਸਕਦਾ। ਬੜੀ ਪੜ੍ਹ ਲਿਖ ਕੇ ਮਹਾਂਪੁਰਸ਼ਾਂ ਨੇ ਖੋਜ ਭਰਪੂਰ ਵਚਨ ਸੁਣਾਏ ਹੈ, ਤੇ ਨਿਰਮਲੇ ਮਹਾਂਪੁਰਸ਼ਾਂ ਦੇ ਨਾਲ ਸ਼ਾਖਾ, ਕਿਉਂਕਿ ਵਿਦੇਹੀ ਨਿਰਮਲਿਆਂ ਦੇ ਕੋਲ ਹੈ, ਤੇ ਉਹ ਸ਼ਾਖਾ ਕਈ ਵਾਰ ਜਿਵੇਂ ਸੇਵਾ ਪੰਥੀ ਮਹਾਂਪੁਰਸ਼ਾਂ ਦੇ ਕੋਲ ਦੋ ਹੀ ਗੱਲਾਂ ਆ ਕੇ, ਭਾਈ ਮਨੀ ਸਿੰਘ ਦੀ ਸੰਪਰਦਾ ਵੀ ਤੇ ਸੇਵਾ ਪੰਥੀ ਭਾਈ ਘਨੱਈਏ ਦੀ ਜਿਹੜੀ ਚੱਲੀ ਹੈ, ਦੋਨੇ ਸ਼ਾਖਾ ਆ ਕੇ ਇਕੱਠੀਆਂ ਹੋ ਗਈਆਂ। ਇਸ ਤਰ੍ਹਾਂ ਗਿੜਬੜੀ ਵਾਲੀ ਤੇ ਦਮਨਵੀਂ ਟਕਸਾਲ ਜਿਹੜੀ ਚੱਲੀ ਆ ਰਹੀ ਸੀ, ਦੋਨੇ ਇਕੱਠੀਆਂ ਹੋ ਗਈਆਂ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਤੇ ਅੰਮ੍ਰਿਤ ਬਾਬਾ ਦੀਪ ਸਿੰਘ ਜੀ ਨੇ, ਸਿਰ ਲੱਥ ਯੋਧਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਹੱਥੀਂ ਅੰਮ੍ਰਿਤ ਛਕਾ ਕੇ ਤਿਆਰ ਕੀਤਾ। ਦਮਦਮੀ ਟਕਸਾਲ ਦੇ ਵਿੱਚ ਸਾਰੀਆਂ ਆਦਰ ਯੋਗ ਨੇ ਜਿੰਨੀਆਂ ਸੰਪਰਦਾਵਾਂ, ਮੈਂ ਦਿਲੋਂ ਸਾਰਿਆਂ ਦਾ ਸਤਿਕਾਰ ਕਰਦਾ, ਪਰ ਜੋ ਅੱਜ ਤੱਕ ਦਮਦਮੀ ਟਕਸਾਲ ਦੇ ਬਜ਼ੁਰਗਾਂ ਮਹਾਂਪੁਰਸ਼ਾਂ ਬਾਬਾ ਦੀਪ ਸਿੰਘ ਤੋਂ ਲੈ ਕੇ ਸੰਤ ਜਰਨੈਲ ਸਿੰਘ ਤੱਕ ਜੀ ਕੁਰਬਾਨੀਆਂ ਚੱਲੀਆਂ ਆ ਰਹੀਆਂ ਹਨ, ਕੋਈ ਦੂਜੀ ਮਿਸਾਲ ਨਹੀਂ ਮਿਲਦੀ ਸੰਸਾਰ ਦੇ ਅੰਦਰ। ਕੋਈ ਪੱਖ ਲਓ, ਵਿਦਿਆ ਦਾ ਪੱਖ ਲੈ ਲਓ, ਕੁਰਬਾਨੀ ਦਾ ਲੈ ਲਓ, ਸਿਮਰਨ ਦਾ ਲੈ ਲਓ, ਸਾਰੀਆਂ ਗੱਲਾਂ ਦੇ ਵਿੱਚ ਟਕਸਾਲ ਨੂੰ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਿਦਿਆਲਾ ਹੈ, ਇਹ ਕਿਸੇ ਮਨੁੱਖਾਂ ਦੀ ਨਹੀਂ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਜਿਵੇਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਇਹ ਗੱਲ ਕਹਿੰਦੇ ਹੈ, ਤੇ ਦੂਸਰੀ ਗੱਲ ਇੱਕ ਹੋਰ ਸੱਜਣ ਦੀ ਜਿਹੜੀ ਬਹੁਤ ਲੇਟ ਪਤਾ ਲੱਗਿਆ ਸਾਡੇ ਲਿਖਾਰੀਆਂ ਨੂੰ, ਉਹ ਹੈ ਔਰੰਗਜ਼ੇਬ ਬਾਦਸ਼ਾਹ ਦੀ CID ਰਿਪੋਰਟਰ ਜਿਹਦੀ ਡਿਊਟੀ ਵਿਸ਼ੇਸ਼ ਕਰਕੇ ਆਨੰਦਪੁਰ ਸਾਹਿਬ ਲੱਗੀ ਹੋਈ ਸੀ। ਉਹ ਸੱਜਣ ਇੱਕ ਬ੍ਰਾਹਮਣੀ ਭੇਸ ਵਿੱਚ ਸੀ, ਤਿਲਕ ਲਾ ਕੇ, ਜੰਜੂ ਪਹਿਨ ਕੇ, ਧੋਤੀ ਪਾ ਕੇ ਅਨੰਦਪੁਰ ਸਾਹਿਬ ਰਹਿੰਦਾ ਸੀ। ਮੁਸਲਮਾਨ ਹੈ, ਬੜਾ ਚਤਰ ਹੈ, ਚਲਾਕ ਹੈ, CAD ਕਰਨੀ ਕਿ ਸੁਸਤ ਬੰਦੇ ਦਾ ਕੰਮ ਹੀ ਨਹੀਂ ਹੈ। ਉਹਨੇ ਦਿਨ ਪ੍ਰਤ ਦਿਨ ਡਾਇਰੀ ਲਿਖਦਾ ਹੈ। ਉਹਦਾ ਨਾਂ ਸੀ ਅਬੂ ਅਲ ਤਰਾਨੀ ਦੀ ਜਿਹੜੀ ਰਿਪੋਰਟ ਹੈ ਸਾਡੇ ਸਾਰੇ ਇਤਿਹਾਸਕਾਰ ਅਨੁਮਾਦ ਪਾ ਗਈ, ਜਿਹੜੀ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਪਈ ਹੈ, ਜਿਹੜੀ ਬੜਾ ਲੇਟ ਸਾਡੇ ਲਿਖਾਰੀਆਂ ਦੇ ਅੱਖਾਂ ਤੇ ਚੜੀ। ਜਿਵੇਂ ਕਿ ਸਾਡੇ ਲਿਖਾਰੀਆਂ ਨੂੰ ਬੜੀ ਦੇਰ ਬਾਅਦ ਪਤਾ ਲੱਗਿਆ ਕਿ ਜਹਾਂਗੀਰ ਬਾਦਸ਼ਾਹ ਦੀ ਕਿੰਨੀ ਕੁਟਲ ਨੀਤੀ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰਨ ਵਿੱਚ, ਸਭ ਤੋਂ ਵੱਡਾ ਹੱਥ ਸੀ ਤਾਂ ਜਹਾਂਗੀਰ ਬਾਦਸ਼ਾਹ ਦਾ ਸੀ। ਉਸ ਕੌਮੀ ਪੱਧਰ ਦੀ ਧਾਰਮਿਕ ਲੜਾਈ ਨੂੰ ਇਸ ਕੁਰਬਾਨੀ ਧੁੰਦਲਿਆਂ ਕਰਨ ਵਾਸਤੇ ਸਰਕਾਰ ਕੋਲ ਬੜੇ ਹੱਥ ਕੱਢੇ ਹੁੰਦੇ ਆ। ਲੋਕਾਂ ਦੇ ਚ ਰੌਲਾ ਇਹ ਪਾਤਾ, ਦੇਖੋ ਜੀ ਦੀਵਾਨ ਚੰਦੂ ਦੀ ਲੜਕੀ ਛੱਡ ਦਿੱਤੀ ਸੀ ਤੇ ਦੀਵਾਨ ਚੰਦੂ ਸੀ ਜਿਹੜਾ ਉਹਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ, ਇੱਕ ਘਰੇਲੂ ਝਗੜੇ ਤੇ ਲਿਆ ਕੇ ਮੁਕਾ ਦਿੱਤੀ। ਤੇ ਬੜੀ ਦੇਰ ਬਾਅਦ ਸਾਡੇ ਢਾਡੀ ਸਿੰਘਾਂ ਨੂੰ, ਰਾਗੀ ਸਿੰਘਾਂ ਨੂੰ, ਪ੍ਰਚਾਰਕਾਂ ਨੂੰ ਪਤਾ ਲੱਗਿਆ ਤਾਂ ਉਹ ਕਿਤੇ ਸਿੱਧਾ ਪਤਾ ਇਤਿਹਾਸ ਸੁਣਾਉਣ ਲੱਗੇ। ਨਹੀਂ ਇਹੀ ਕਹਿ ਗਿਆ ਜੀ ਬਸ ਚਵਾਰੇ ਦੀ ਟਮੋਰੀ ਲਾਉਣ ਕਰਕੇ ਹੋ ਗਿਆ। ਨਹੀਂ, ਇਹਦੀ ਜਿਹੜੀ ਰਿਪੋਰਟ ਹੈ ਅਬੂ ਅਲ ਤਰਾਨੀ ਦੀ, ਇਹ ਸੱਜਣ ਆਖਰੀ ਰਿਪੋਰਟ ਵਿੱਚ ਲਿਖਦਾ। ਉਸ ਦਿਨ ਕਹਿੰਦਾ ਮੈਂ ਵਿੱਚ ਬੈਠਾ ਸੀ, ਇੱਕ ਗੱਲ ਹੋਰ ਬੜੀ ਹੈਰਾਨ ਦੀ ਲਿਖਦਾ, ਕਹਿੰਦਾ ਜਦੋਂ ਵੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ
ਲੋਕਾਂ ਦੀ ਕਤਾਰ ਵਿੱਚ ਖੜ ਕੇ ਮੱਥਾ ਟੇਕਣ ਲਈ ਜਾਂਦਾ ਸੀ, ਕਹਿੰਦਾ ਗੁਰੂ ਵਿਸ਼ੇਸ਼ ਕਰਕੇ ਮੇਰੇ ਵੱਲ ਵੇਖਦਾ ਸੀ ਕਿਰਪਾ ਭਰੇ ਨੇਤਰਾਂ ਦੇ ਨਾਲ, ਪਤਾ ਨਹੀਂ ਗੁਰੂ ਵੇਖ ਕੇ ਮੇਰੇ ਵੱਲ ਥੋੜਾ ਜਿਹਾ ਮੁਸਕਰਾ ਪੈਂਦਾ ਸੀ ਤੇ ਮੇਰੇ ਪਾਪ ਡਰਦੇ ਸਨ ਕਿਤੇ ਗੁਰੂ ਮੈਨੂੰ ਪਹਿਚਾਣ ਨਾ ਲਵੇ, ਮੈਂ ਮੱਥਾ ਟੇਕ ਕੇ ਪਰੇ ਹੋ ਜਾਂਦਾ। ਮੈਨੂੰ ਪਤਾ ਉਦਣ ਲੱਗਿਆ ਵੀ ਗੁਰੂ ਤਾਂ ਮੈਨੂੰ ਪਹਿਲੇ ਦਿਨ ਤੋਂ ਹੀ ਜਾਣਦਾ ਸੀ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ ਜਾਣਦਾ ਸੀ। ਪਰ ਬੁਲਿਹਾਰ ਜਾਈਏ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਕਿ ਮੈਨੂੰ ਇੱਕ ਦਿਨ ਵੀ ਕਿਸੇ ਸਿੱਖ ਨੂੰ ਨੀ ਕਿਹਾ ਵੀ ਇਹਦਾ ਧਿਆਨ ਰੱਖਿਓ CID ਵਾਲਾ, ਤੇ ਮੇਰੇ ਨਾਲ ਨਫ਼ਰਤ ਨਹੀਂ ਕੀਤੀ, ਹੋਰਾਂ ਨਾਲੋਂ ਵੱਧ ਪਿਆਰ ਕਰਦੇ ਸਨ ਤੇ ਮੈਨੂੰ ਆਓ ਜੀ ਪੰਡਿਤ ਜੀ ਕਹਿ ਕੇ ਮਿਲਦੇ ਸਨ। ਕਹਿੰਦਾ ਜਿਸ ਵੇਲੇ ਵਿਸਾਖੀ ਦੇ ਦਿਹਾੜੇ ਗੁਰੂ ਸਾਹਿਬ ਨੇ ਹੁਕਮਨਾਮੇ ਭੇਜ ਕੇ ਸਭ ਜੋ ਸਾਰੀ ਰਿਪੋਰਟ ਉਸੇ ਤਰ੍ਹਾਂ ਲਿਖਦਾ, ਬਾਕੀ ਇਤਿਹਾਸ ਜੋ ਹੈ ਮੈਂ ਲੰਮੀ ਕਹਾਣੀ ਨਾ ਪਾਵਾਂ। ਕਹਿੰਦਾ ਜਦੋਂ ਸ੍ਰੀ ਸਾਹਿਬ ਲੈ ਕੇ ਮਿਆਨ ਤੋਂ ਧੂ ਕੇ ਬਾਹਰ ਰੜੇ ਮੈਦਾਨ ਵਿੱਚ ਉੱਚੇ ਥਾਂ ਤੇ ਖੜ ਕੇ ਸਤਿਗੁਰੂ ਨੇ ਇਹ ਗੱਲ ਕਹੀ, ਮੈਨੂੰ ਸਿਰ ਦੀ ਲੋੜ ਹੈ, ਤੀਸਰੀ ਆਵਾਜ਼ ਨੂੰ ਭਾਈ ਦਿਆ ਰਾਮ ਖੱਤਰੀ ਲਾਹੌਰ ਦੇ ਉੱਠੇ ਹੈ, ਕਹਿੰਦਾ ਮੈਂ ਵੀ ਹੈਰਾਨ ਸੀ ਵੀ ਇਹ ਗੱਲ ਕੀ ਹੋ ਰਹੀ ਹੈ, ਸਿੱਖਾਂ ਨਾਲ ਇੰਨਾ ਪਿਆਰ ਕਰਨ ਵਾਲਾ ਗੁਰੂ ਹੈ ਸਿਰ ਵਢੇਗਾ। ਅਬੂ ਅਲ ਤਰਾਨੀ ਨੇ ਇਹ ਨਹੀਂ ਕਿਹਾ ਵੀ ਗੁਰੂ ਨੇ ਤੰਬੂ ਦੇ ਵਿੱਚ ਸਿੱਖ ਨੂੰ ਲੈ ਕੇ ਗਏ, ਉਹ ਕਹਿੰਦਾ ਮੇਰੇ ਸਾਹਮਣੇ ਦੀ ਗੱਲ ਹੈ, ਸ਼ਰੇਆਮ ਸਾਰਿਆਂ ਦੇ ਵਿੱਚ ਸਿੱਖ ਦਾ ਸਿਰ ਤੇ ਤੜ ਕਲਮ ਕਰ ਦਿੱਤਾ ਗਿਆ, ਇਸੇ ਕਰਕੇ ਲੋਕ ਡਰੇ ਸਮਝਾ ਦੇ, ਇਹ ਸਾਹਮਣੇ ਹੋਇਆ ਜੋ ਕੁਛ ਹੋਇਆ। ਕਹਿੰਦਾ ਪਹਿਲੇ ਸਿਰ ਸਿੱਖ ਦਾ ਸਿਰ ਕੱਟਣ ਤੋਂ ਬਾਅਦ, ਕਹਿੰਦਾ ਅੱਧੇ, ਇਹ ਗੱਲ ਤਾਂ ਗਿਆਨੀ ਜਾਨ ਸਿੰਘ ਵੀ ਲਿਖਦਾ ਨਾ, ਕਹਿੰਦਾ ਜੋ ਸ਼ਕੂਏ ਕੁਣਕੇ ਗਏ ਭਾਗ ਗਏ ਕਠੁਣਕੇ ਸੀ, ਕੜਾਹ ਖਾਣ ਵਾਲੇ ਸੀ ਜਿਹੜੇ ਤਾਂ ਨੱਠ ਲੈ ਨੀ ਕਦੀ, ਵੀ ਇਹ ਤਾਂ ਕੁਛ ਹੋਰ ਹੋਣ ਲੱਗ ਗਿਆ। ਇੱਕ ਇੱਕ ਕਰਕੇ ਗੁਰੂ ਨੇ ਪੰਜ ਸੀਸ ਲੈ ਲਏ। ਕਹਿੰਦਾ ਮੈਂ ਇੰਨਾ ਡਰ ਗਿਆ ਵੀ ਕੀ ਪਤਾ ਵਾਢਾ ਕਰਕੇ ਸਾਰਿਆਂ ਨੂੰ ਹੀ ਵੱਢਣ ਲੱਗ ਗਿਆ, ਗੁਰੂ ਦੇ ਵਾਰੀ ਮੇਰੀ ਵੀ ਆ ਜਾਣੀ ਹੈ, CID ਨੂੰ ਰਿਪੋਰਟ ਕੌਣ ਦੇਗਾ, ਇਹ ਤਾਂ ਸੂਤੇ ਫਸ ਗਏ। ਕਹਿੰਦਾ ਪਰ ਪੰਜਾਂ ਤੋਂ ਬਾਅਦ ਗੁਰੂ ਨੇ ਫਿਰ ਸਿਰ ਜਿਹੜੇ ਦੇਣ ਵਾਸਤੇ ਵੀ ਤਿਆਰ ਹੋਏ ਲਿਆ ਨੀ ਕਿਸੇ ਦਾ। ਫਿਰ ਉਹ ਕਹਿੰਦਾ ਬਿਨਾਂ ਕੁੰਡਿਆਂ ਤੋਂ ਇੱਕ ਕੜਾਹੀ ਲਈ, ਬਾਟਾ ਦੂਰ ਬੈਠਾ ਸੀ ਉਹਦੇ ਵਿੱਚ, ਕਹਿੰਦਾ ਕਿਰਪਾਨ ਫੇਰੀ, ਦੂਰ ਬੈਠਾ ਸੀ ਉਹਨੂੰ ਖੰਡਾ ਨਹੀਂ ਦਿਸਿਆ, ਉਹਨੇ ਕਿਹਾ ਵੀ ਕਿਤੇ ਕਿਰਪਾਨ ਹੈ, ਉਹਦੀ ਰਿਪੋਰਟ ਹੈ, ਉਹਦੀ ਦਰੁਸਤੀ ਵੀ ਨਾਲ ਦੀ ਨਾਲ ਕਰੀ ਚਲਿਓ। ਕਹਿੰਦਾ ਫਿਰ ਗੁਰੂ ਕਲਾਮ ਪੜਦਾ ਰਿਹਾ ਬਾਬਾ ਚਿਰ, ਕਹਿੰਦਾ ਕਲਾਮ ਪੜੇ। ਫਿਰ ਗੁਰੂ ਦੇ ਤਿੰਨ ਪਤਨੀਆਂ ਦੇ ਵਿੱਚੋਂ, ਮੈਨੂੰ ਇਹ ਨਹੀਂ ਪਤਾ ਵੀ ਕਿਹੜੀ ਸੀ, ਪਹਿਚਾਣ ਨਹੀਂ ਹੈ, ਇੱਕ ਗੁਰੂ ਦੀ ਪਤਨੀ ਆਈ ਜਿਹਨੇ ਲਿਆ ਕੇ ਉਹਦੇ ਵਿੱਚ ਕੁਛ ਪਾਇਆ, ਪਰ ਮੈਨੂੰ ਨਹੀਂ ਪਤਾ ਵੀ ਕੀ ਪਾਇਆ, ਪਤਾ ਸੀ ਸਨ। ਕਹਿੰਦਾ ਮੈਂ ਬੜੀ ਗੌਰ ਨਾਲ ਵੇਖਦਾ ਰਿਹਾ, ਪਰ ਮੇਰੀ ਹੈਰਾਨੀ ਦੀ ਔਰੰਗਜ਼ੇਬ ਉਦੋਂ ਹੱਦ ਨਾ ਰਹੀ। ਮੈਂ ਤੈਨੂੰ ਆਖਰੀ ਰਿਪੋਰਟ ਵੀ ਕਹਿਣਾ, ਇਹ ਗੁਰੂ ਦੇ ਨਾਲ ਤੂੰ ਮੱਥਾ ਲਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ, ਇਹ ਮੇਰੀ ਆਖਰੀ ਰਿਪੋਰਟ ਹੈ, ਇਸ ਤੋਂ ਬਾਅਦ ਮੇਰੀ ਰਿਪੋਰਟ ਨਾ ਡਿੱਗੀ। ਕਹਿੰਦਾ ਉਸ ਵੇਲੇ ਕੀ ਹੋਇਆ ਸੁਣ। ਉਸ ਵੇਲੇ ਅਬੂ ਅਲ ਤਰਾਨੀ ਕਹਿੰਦਾ ਉਹ ਜਿਹੜੇ ਵੱਡੇ ਹੋਏ ਸਨ, ਸਿਰ ਧੜ ਅਲੱਗ ਕੀਤੇ ਹੋਏ ਸਨ,
ਉਹਨਾਂ ਨੂੰ ਪਾਣੀ ਨਾਲ ਧੋ ਕੇ ਉਹਨਾਂ ਦਾ ਖੂਨ ਸਾਫ਼ ਕੀਤਾ, ਫਰ ਸਾਫ਼ ਕੀਤਾ, ਸਿਰ ਦੇ ਧੜ ਇਕੱਠੇ ਕੀਤੇ ਤੇ ਉਹਨਾਂ ਦੇ ਉੱਤੇ ਚਿੱਟੇ ਕੱਪੜੇ ਪਾਏ ਹੋਏ ਸਨ, ਜਿਵੇਂ ਮਰੇ ਤੇ ਕਫਨ ਪਹਿਨਾਇਆ ਜਾਂਦਾ। ਕਹਿੰਦਾ ਜਿਸ ਵੇਲੇ ਅੰਮ੍ਰਿਤ ਆਵੇ ਹੱਥ ਤਿਆਰ ਹੋ ਗਿਆ, ਕਹਿੰਦਾ ਗੁਰੂ ਨੇ ਆਪਣੇ ਹੱਥ ਵਿੱਚ ਬਾਟਾ ਲਿਆ। ਇਹ ਜਿਹੜੇ ਲੋਕ ਕਹਿੰਦੇ ਜੀ ਇਹ ਬਾਟੇ ਆਇਆ ਹੱਥ ਨਾਲ ਪਾਇਆ ਤੇ ਇਹਦੇ ਨਾਲ ਛਕ ਲਿਆ ਤੇ ਆਹ ਗੁਰੂ ਬਣ ਗਿਆ ਤੇ ਆਹ ਚੇਲਾ ਬਣ ਕੇ ਅਸੀਂ ਹਾਸੋਹੀਣ ਗੱਲਾਂ ਕਰ ਰਹੇ ਹੈ। ਤੇ ਸਤਿਗੁਰੂ ਮਹਾਰਾਜ ਨੇ ਕਹਿੰਦੇ ਫਿਰ ਲੈ ਕੇ ਬਾਟਾ ਆਪਣੇ ਹੱਥਾਂ ਵਿੱਚ, ਉਹਨਾਂ ਵਿੱਚੋਂ ਪਹਿਲੇ ਦੇ ਜਦੋਂ ਮੂੰਹ ਦੇ ਵਿੱਚ ਪਾਇਆ ਮਰੇ ਹੋਏ ਦੇ, ਕਹਿੰਦਾ ਸਿਰ ਤੇ ਧੜ ਅਲੱਗ ਅਲੱਗ, ਮੈਂ ਸੋਚਦੇ ਵੱਡੇ ਹੋਏ ਦੇ ਮੂੰਹ ਵਿੱਚ ਇਹ ਕੀ ਕਰ ਰਹੇ ਨੇ, ਮੈਂ ਸੋਚਿਆ ਵੀ ਕੋਈ ਗੱਲ ਐਸੀ ਹੈ ਜਿਹੜੀ ਸਮਝ ਤੋਂ ਬਾਹਰ ਹੈ। ਕਹਿੰਦੇ ਜਿਸ ਵੇਲੇ ਮੁੱਖ ਦੇ ਵਿੱਚ ਪਾਇਆ ਤੇ ਗੁਰੂ ਨੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਹੈਰਾਨੀ ਦੀ ਹੱਦ ਨਾ ਰਹੀ, ਜਿਹੜਾ ਸਿੱਖ ਵੱਡਿਆ ਪਿਆ ਸੀ ਸਿਰ ਤੇ ਧੜ ਅਲੱਗ ਸੀ, ਉਹਦੇ ਸਿਰ ਤੇ ਧੜ ਜੁੜ ਗਏ ਤੇ ਉੱਠ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੀ ਅੰਮ੍ਰਿਤ ਅਗਹਾਨਿਆ ਗੁਰ ਅਮਰ ਕਰਾਇਆ, ਸਤਿਗੁਰ ਮੇਰਾ ਮਾਰ ਜੀ ਵਾਲੇ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸਰਤ ਅਨ ਮਿਲਾਇਆ। ਅਮਰ ਦੀ ਕਲਾ ਵਰਤ ਗਈ, ਉਹ ਕਹਿੰਦਾ ਸਾਰਿਆਂ ਨੂੰ ਇਸੇ ਤਰ੍ਹਾਂ ਜਿਉਂਦੇ ਕੀਤਾ। ਜਦ ਮੈਂ ਵੇਖਿਆ ਜ਼ਹਰ ਕਲਾ ਵਰਤ ਦੀ ਤੇ ਮੈਨੂੰ ਗੁਰੂ ਲੱਗਿਆ ਕਿ ਇਹ ਅਲਾਹੀ ਨੂਰ ਹੈ। ਅਗਰ ਕੋਈ ਅੱਲਾ ਹੈ ਤਾਂ ਮਸੀਤਾਂ ਵਿੱਚ ਨਹੀਂ, ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ। ਕਹਿੰਦਾ ਮੈਂ ਸੱਚ ਕਹਿੰਦਾ ਔਰੰਗਜ਼ੇਬ, ਚਾਰ ਤਖ਼ਤ ਨੇ, ਦਿੱਲੀ ਦਾ ਤਖ਼ਤ ਹੈ, ਆਗਰੇ ਦਾ ਤਖ਼ਤ ਹੈ, ਕਲਾਨੌਰ ਦਾ ਤਖ਼ਤ ਹੈ, ਲਾਹੌਰ ਦਾ ਤਖ਼ਤ ਹੈ, ਇਹ ਚਾਰੇ ਤਖ਼ਤਾਂ ਦੀ ਸੋਭਾ ਫਿੱਕੀ ਪੈ ਗਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤਖ਼ਤ ਦੇ ਸਾਹਮਣੇ। ਚਮਕਦਾ ਨੂਰ ਮੈਨੂੰ ਖੁਲਾ ਲੱਗਿਆ, ਮੈਂ ਮਾਰ ਕੇ ਛਾਲ ਉਸ ਕਤਾਰ ਵਿੱਚ ਆਇਆ ਜਿੱਥੇ ਗੁਰੂ ਅਮਰ ਛਕਾ ਰਿਹਾ ਸੀ। ਮੈਂ ਕਿਹਾ ਸਾਈਆਂ ਬਖਸ਼ ਦੇ ਗੁਨਾਹ। ਕਹਿੰਦੇ ਕੋਈ ਹੋਰ ਰਿਪੋਰਟ ਬਾਕੀ ਰਹਿੰਦੀ ਹੈ, ਲਿਖ ਲੈ। ਕਹਿੰਦੇ ਮੈਂ ਕਿਹਾ ਮਹਾਰਾਜ ਜਿੰਨਾ ਚਿਰ ਮੈਂ ਉਹਨਾਂ ਦਾ ਸੀ ਲਿਖ ਦਿੱਤੀ, ਹੁਣ ਤੇ ਆਖਰੀ ਰਿਪੋਰਟ ਲਿਖ ਦਿੱਤੀ, ਇਸ ਤੋਂ ਬਾਅਦ ਮੈਂ ਹੁਣ ਤੇਰਾ ਹਾਂ। ਤਨ ਮਨ ਧਨ ਗੁਰੂ ਨੂੰ ਸੌਂਪ ਕੇ ਔਰੰਗਜ਼ੇਬ ਮੈਂ ਇੱਕ ਮੁਸਲਮਾਨ ਤੋਂ ਸਿੰਘ ਸਜ ਗਿਆ, ਮੇਰਾ ਨਾਮ ਅਜਮੇਰ ਸਿੰਘ ਰੱਖ ਦਿੱਤਾ ਗੁਰੂ ਨੇ, ਅਜਮੇਰ ਸਿੰਘ। ਅਮਰ ਛੱਕ ਕਹਿੰਦਾ ਅਜਮੇਰ ਸਿੰਘ ਹੋ ਗਿਆ ਮੈਂ, ਅਬੂਲ ਤਰਾਨੀ ਤੋਂ ਅਜਮੇਰ ਸਿੰਘ ਹੋ ਗਿਆ। ਤੇ ਇਹ ਅਮਰ ਦੀ ਰਿਪੋਰਟ ਦੋ ਤਿੰਨ ਚਸ਼ਮਦੀਦ ਗਵਾਹ ਹਨ। ਬਲਿਹਾਰ ਜਾਈਏ ਤੇ ਇਸ ਰਿਪੋਰਟ ਦੇਣ ਵਾਲੇ ਭਰਾ ਦੇ ਧੰਨਵਾਦ ਕਰੀਏ ਅਬੂਲ ਤਰਾਨੀ ਦਾ, ਇਹਨੇ ਉਹ ਕਰਿੱਲ ਕੱਢ ਦਿੱਤੇ ਜਿਹੜੇ ਸਾਡਿਆਂ ਤੱਕ, ਇਹਨਾਂ ਤਾਂ ਨਿਗਾਹ ਬੱਕਰਿਆਂ ਤੇ ਰਹੀ ਹੈ, ਤੰਬੂ ਹੈ ਤੰਬੂ ਚ ਬੱਕਰੇ ਨੇ, ਬਸ ਹੋਰ ਤਾਂ ਕੋਈ ਗੱਲ ਹੀ ਨਹੀਂ ਨਾ ਦੇਖੀ। ਬਿੱਲੀ ਨੂੰ ਚੂਹੇ ਦੇ ਸੁਪਨੇ ਆਉਂਦੇ ਹੁੰਦੇ, ਹੋਰ ਕਾਹਦੇ ਆਉਣੇ ਨੇ? ਬਿੱਲੀ ਨੂੰ ਜੇ ਸੁਪਨਾ ਆਊਗਾ ਹੋਰ ਕਾਸੇ ਦਾ ਨਹੀਂ ਆ ਸਕਦਾ, ਚੂਹਿਆਂ ਦਾ ਆਊਗਾ, ਮਾਸ ਤੇ ਖੜੇ ਰਹੇ। ਅਬੂਲ ਤਰਾਨੀ ਨੇ ਰਿਪੋਰਟ, ਉਹ ਅੰਮ੍ਰਿਤ ਜਿਸ ਅੰਮ੍ਰਿਤ ਨੂੰ 1699 ਦੀ ਵਿਸਾਖੀ ਨੂੰ ਸਤਿਗੁਰੂ ਮਹਾਰਾਜ ਇਸ ਧਰਤੀ ਤੇ ਲੈ ਕੇ ਆਂਦਾ, ਤੇ ਉਸ ਦਿਨ ਤੋਂ ਬਾਅਦ ਸਤਿਗੁਰੂ ਮਹਾਰਾਜ ਨੇ ਫਿਰ ਆਪਣੇ ਹੱਥੀਂ ਕਿਸੇ ਨੂੰ ਅੰਮ੍ਰਿਤ ਨਹੀਂ ਛਕਾਇਆ। ਫਿਰ ਪੰਜਾਂ ਪਿਆਰਿਆਂ ਦੇ ਅੱਗੇ ਬਾਟਾ ਤੇ ਖੰਡਾ ਕਰ ਦਿੱਤਾ, ਭਾਈ ਦਇਆ ਸਿੰਘ ਹੁਣ ਤੁਹਾਡਾ ਕੰਮ ਹੈ, ਤੇ ਉਸ ਬਾਟੇ ਦੇ ਚੋਂ ਆਪ ਵੀ ਅੰਮ੍ਰਿਤ ਛਕਿਆ ਤੇ ਵਾਅਦਾ ਕੀਤਾ ਸਰਬੰਸ ਦੇਣ ਦਾ। ਲੰਮੀਆਂ ਗੱਲਾਂ ਸਮਾਂ ਦਾਸ ਦਾ ਹੋ ਚੁੱਕਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ,